ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ। ਉਂਝ ਤਾਂ ਸਾਰੀ ਗੁਰਬਾਣੀ ਵਿੱਚ ਸਿਮਰਨ ਦੀ ਉਪਮਾ ਕੀਤੀ ਗਈ ਹੈ, ਪਰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਤਾਂ ਸਿਮਰਨ ਦੀ ਖਾਸ ਵਿਸ਼ੇਸ਼ਤਾ, ਮਹੱਤਤਾ ਅਤੇ ਵਡਿਆਈ ਦਰਸਾ ਕੇ ਸਿਮਰਨ ਕਰਨ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ ਅਤੇ ਸਾਨੂੰ ਤਾਕੀਦੀ ਹੁਕਮ ਕੀਤਾ ਗਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਇਸ ਦੇ ਨਾਲ ਹੀ ਸਿਮਰਨ ਕਰਨ ਦੇ ਅਨੇਕ ਲਾਭ ਦੱਸ ਕੇ ਸਿਮਰਨ ਨੂੰ ਸਰਬ ਸੁੱਖਾਂ ਦਾ ਖਜ਼ਾਨਾ ਕਿਹਾ ਗਿਆ ਹੈ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸਿਮਰਨ ਦੀ ਇੱਕੋ ਕਿਰਿਆ ਦੇ ਨਾਲ ਇੱਕ ਹਰ ਕਿਸਮ ਦੇ ਦੁੱਖ, ਕਲੇਸ਼, ਸੰਤਾਪ ਆਦਿ ਮਿਟ ਜਾਂਦੇ ਹਨ, ਦੂਸਰਾ ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸੁੱਖ, ਆਨੰਦ, ਕਲਿਆਣ ਪ੍ਰਾਪਤ ਹੋ ਜਾਂਦੇ ਹਨ, ਤੀਸਰਾ ਆਤਮਿਕ ਮੰਡਲ ਦੀਆਂ ਸਾਰੀਆਂ ਅਮੋਲਕ ਦਾਤਾਂ ਪ੍ਰਦਾਨ ਹੋ ਜਾਂਦੀਆਂ ਹਨ, ਸਾਰੇ ਡਿਵਾਈਨ ਗਿਫਟਸ ਪ੍ਰਾਪਤ ਹੋ ਜਾਂਦੇ ਹਨ ਸਿਮਰਨ ਦੀ ਇੱਕੋ ਕਿਰਿਆ ਦੇ ਨਾਲ, ਚੌਥਾ ਆਤਮਿਕ ਅਨੁਭਵ ਦੁਆਰਾ ਇਲਾਹੀ ਮੰਡਲ ਦੇ ਗੁੱਝੇ ਭੇਦਾਂ ਦਾ ਗਿਆਨ ਪ੍ਰਕਾਸ਼ਿਤ ਹੋ ਜਾਂਦਾ ਹੈ। ਭਾਵੇਂ ਸਾਡਾ ਹੋਮੇ ਵਿੜਿਆ ਅਗਿਆਨੀ ਮਨ ਇਹਨਾਂ ਅਧਿਆਤਮਿਕ ਮੰਡਲ ਦੇ ਕ੍ਰਿਸ਼ਮਿਆਂ ਜਾਂ ਗੁੱਝੇ ਭੇਦਾਂ ਨੂੰ ਨਾ ਸਮਝੇ ਜਾਂ ਨਾ ਮੰਨੇ, ਪਰ ਗੁਰਬਾਣੀ ਅੰਦਰ ਦਰਸਾਏ ਹੋਏ ਅਨੁਭਵੀ ਗਿਆਨ ਅਤੇ ਉਪਦੇਸ਼ ਸੱਚ ਹਨ, ਨਿਰੋਲ ਸੱਚ ਹਨ, ਅਟਲ ਹਨ। ਇਸ ਦੀਰਘ ਵਿਸ਼ੇ ਨੂੰ ਸਮਝਣ ਲਈ ਹੇਠਾਂ ਕੁਝ ਵਿਚਾਰ ਪੇਸ਼ ਹਨ। ਕਾਇਨਾਤ ਦੇ ਦੋ ਮੰਡਲ ਹਨ, ਇੱਕ ਇਲਾਹੀ ਮੰਡਲ ਜਾਂ ਸੱਚਖੰਡ, ਦੂਸਰਾ ਮਾਇਕੀ ਮੰਡਲ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਜਾਓ। ਇਹ ਅਨੰਤ ਕੁਦਰਤ ਅਕਾਲ ਪੁਰਖ ਨੇ ਇਲਾਹੀ ਕਵਾਉ ਦੁਆਰਾ ਸਾਜੀ ਹੈ ਅਤੇ ਇਲਾਹੀ ਹੁਕਮ ਦੇ ਸਰਬੱਗ ਅਸੂਲਾਂ ਅਨੁਸਾਰ, ਯੂਨੀਵਰਸਲ ਲਾਜ਼ ਦੇ ਅਨੁਸਾਰ ਚੱਲ ਰਹੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਪਵਾਈਐ। ਸੋ ਇਲਾਹੀ ਹੁਕਮ ਅਨੁਸਾਰ ਇਹਨਾਂ ਦੋਹਾਂ ਮੰਡਲਾਂ ਦੇ ਅਡਰੋ ਅਡਰੇ ਨਿਯਮ ਹਨ, ਕਾਨੂੰਨ ਹਨ, ਕਰਮ ਕਿਰਿਆ, ਗੁਣ ਅਵਗੁਣ, ਰੰਗ ਰਸ ਅਤੇ ਪ੍ਰੇਮ ਸਵੈਪਨਾਵਾਂ ਹਨ। ਆਤਮ ਮੰਡਲ ਅਥਵਾ ਸੱਚਖੰਡ ਵਿੱਚ ਨਿਰੰਕਾਰ ਆਪ ਵਸਦਾ ਹੈ, ਸੱਚਖੰਡ ਵਸੈ ਨਿਰੰਕਾਰ। ਇਹ ਇਲਾਹੀ ਮੰਡਲ ਕੋਈ ਦਿਸਨਹਾਰ ਮਾਇਕੀ ਟਾਪੂ ਨਹੀਂ ਹੈ, ਬਲਕਿ ਇਹ ਤਾਂ ਆਤਮਿਕ ਅਨੁਭਵ ਦੀ ਉਹ ਵਿਸਮਾਦੀ ਅਵਸਥਾ ਹੈ ਜਿੱਥੇ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਉ, ਸੁਖ, ਆਨੰਦ, ਰੁਣ ਚੁਣ, ਜੀਵਨ ਰੋਂ, ਪ੍ਰਕਾਸ਼, ਗੁਰਪ੍ਰਸਾਦ, ਨਦਰ ਕਰਮ, ਬਖਸ਼ਿਸ਼, ਸ਼ਬਦ ਅਤੇ ਨਾਮ ਰਵ ਰਿਹਾ ਭਰਪੂਰ ਹੈ। ਇੱਥੇ ਨਿਰੰਕਾਰ ਦੇ ਆਤਮ ਪ੍ਰਕਾਸ਼ ਵਿੱਚ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ, ਇੱਥੇ ਨਿਰੰਕਾਰ ਦੇ ਡਿਵਾਈਨ ਲਾਈਟ ਵਿੱਚ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ ਅਨੰਤ ਆਤਮ ਸੁਖ ਵਿਸਮਾਦੀ ਮਹਾਰਸ ਵਿਸਮਾਦੀ ਅਨਹਤੁਨੀ ਇਲਾਹੀ ਪ੍ਰੇਮ ਸਵੈਪਨਾ ਵਿੱਚ ਆਪਣੇ ਨਿਰੰਕਾਰੀ ਪ੍ਰੀਤਮ ਦੀ ਨਿੱਘੀ ਹਜ਼ੂਰੀ ਦਾ ਅਨਹਦ ਵਿਸਮਾਦੀ ਰੰਗ ਰਸ ਮਾਣਦੀਆਂ ਹਨ। ਮਾਇਰੀ ਪੇਖ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਤਹਿ ਅਨਹਦ ਬਿਨੋਦ ਸਦਾ ਅਨਹਦ ਚੁਨਕਾਰੋ ਰਾਮ ਮਿਲ ਗਾਵੈ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ਮਿਲ ਸੰਤ ਗਾਵੈ ਖਸਮ ਭਾਵੈ ਹਰ ਪ੍ਰੇਮ ਰਸ ਰੰਗ ਭਿੰਨੀਆਂ। ਤੇਰਾ ਜਨ ਰਾਮ ਰਸਾਇਨ ਮਾਤਾ ਪ੍ਰੇਮ ਰਸਾ ਨਿਧ ਜਾਕੋ ਉਪਜੀ ਛੋੜ ਨ ਕਥੂੰ ਜਾਤਾ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਹੀਂ ਤੈਂ ਠਾਓ। ਇਸ ਦੇ ਉਲਟ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਮਾਇਆ ਦੇ ਪ੍ਰਾਇਣ ਹੋ ਕੇ ਮੈਂ ਮੇਰੀ ਜਾਂ ਹੋਮੈ ਵਿੱਚ ਵਿਚਰਦੇ ਹਨ ਅਤੇ ਆਪੋ ਆਪਣੀ ਮਾਨਸਿਕ ਰੰਗਤ ਅਨੁਸਾਰ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ। ਇਹ ਮਨ ਧੰਦਾ ਬਾਂਧਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲਾਏ। ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆਂ। ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ। ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਹਿ ਤਹਿ ਆਪ ਬੰਧਾਇਓ। ਇਹ ਮਾਇਕੀ ਕਾਇਨਾਤ ਸਵੈ ਭੰਗ ਨਹੀਂ ਹੈ, ਇਹ ਨਿਰੰਕਾਰ ਦੀ ਕਿਰਤ ਹੈ ਜੋ ਉਸਦੇ ਹੁਕਮ ਵਿੱਚ ਚੱਲ ਰਹੀ ਹੈ। ਇਸ ਮਾਇਕੀ ਵਡਖੇਲ ਤਮਾਸ਼ੇ ਨੂੰ ਇੰਟਰਸਟਿੰਗ ਅਤੇ ਮਨਮੋਹਣਾ ਬਣਾਉਣ ਲਈ ਪੰਜ ਬਟਵਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਨੀਵੀਆਂ ਰੁਚੀਆਂ ਜਾਂ ਔਗੁਣਾਂ ਦਾ ਪ੍ਰਵੇਸ਼ ਹੋਇਆ। ਪੰਚਭੂਤ ਜਣੇ ਇੱਕ ਮਾਏ ਉਤਪੁਜ ਖੇਲ ਕਰ ਜਗਤ ਵਿਆਏ। ਮਾਇਆ ਮਮਤਾ ਕਰਤੈ ਲਾਈ ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਇਹ ਮਾਇਕੀ ਨੀਵੀਆਂ ਰੁਚੀਆਂ ਹੀ ਸਾਡੇ ਸਾਰੇ ਔਗੁਣਾਂ ਦਾ ਮੂਲ ਕਾਰਨ ਹਨ, ਜਿਸ ਵਿੱਚੋਂ ਈਰਖਾ ਦੁਐਤ ਵੈਰ ਵਿਰੋਧ ਨਿੰਦਾ ਚੁਗਲੀ ਸਾੜਾ ਕੁਲਝਣਾ ਦੁੱਖ ਕਲੇਸ਼ ਵਿਸ਼ੇ ਵਿਕਾਰ ਝੂਠ ਡਰ ਫਰੇਬ ਚਿੰਤਾ ਸ਼ੱਕ ਬੇਈਮਾਨੀ ਖੁਦਗਰਜ਼ੀ ਮੈਂ ਮੇਰੀ ਨਫ਼ਰਤ ਅਤੇ ਲੜਾਈ ਝਗੜੇ ਆਦਿ ਇਹ ਸਾਰੇ ਅਸੁਰੀ ਔਗੁਣ ਉਪਜਦੇ ਹਨ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸ ਪੰਕਤੀ ਅਨੁਸਾਰ ਜਦੋਂ ਅਸੀਂ ਮੋਹ ਮਾਇਆ ਦੇ ਪਰਾਇਣ ਹੋ ਕੇ ਹਰੀ ਨੂੰ ਭੁੱਲ ਜਾਂਦੇ ਹਾਂ ਜਾਂ ਉਸਦਾ ਸਿਮਰਨ ਨਹੀਂ ਕਰਦੇ ਤਾਂ ਅਸੀਂ ਮਾਇਆ ਦੇ ਅਟਲ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਔਗੁਣ ਕਰਦੇ ਹੋਏ ਨਤੀਜੇ ਭੁਗਤਦੇ ਹਾਂ। ਦੂਜੇ ਪਾਸੇ ਜਦੋਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹਰੀ ਨੂੰ ਯਾਦ ਕਰਦੇ ਹਾਂ ਜਾਂ ਉਸਦਾ ਸਿਮਰਨ ਕਰਦੇ ਹਾਂ ਤਾਂ ਸਾਡਾ ਮਨ ਆਤਮ ਪ੍ਰਾਇਣ ਹੋ ਜਾਂਦਾ ਹੈ ਅਤੇ ਸਾਰੇ ਦੈਵੀ ਗੁਣ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ, ਜਿਵੇਂ ਸੱਤ ਸੰਤੋਖ ਦਇਆ ਧਰਮ ਖਿਮਾ ਨਿਮਰਤਾ ਪਿਆਰ ਇਤਫਾਕ ਸੇਵਾ ਭਾਵ ਪਰੋਪਕਾਰ ਮਿੱਤਰਤਾ ਸ਼ਾਂਤੀ ਹਮਦਰਦੀ ਧੀਰਜ ਵਿਸ਼ਵਾਸ ਮਿਲਵਰਤਨ ਆਪਾ ਵਾਰਨਾ ਪ੍ਰੀਤ ਪ੍ਰੇਮ ਰਸ ਚਾਓ ਆਦਿ। ਸੋ ਇਸ ਤਰ੍ਹਾਂ ਹਰੀ ਨੂੰ ਭੁੱਲਣਾ ਹੀ ਸਾਰੇ ਮਾਇਕੀ ਔਗੁਣਾਂ ਅਤੇ ਦੁੱਖ ਕਲੇਸ਼ਾਂ ਦਾ ਮੂਲ ਕਾਰਨ ਹੈ ਅਤੇ ਹਰੀ ਨੂੰ ਯਾਦ ਕਰਨਾ ਜਾਂ ਉਸਦਾ ਸਿਮਰਨ ਹੀ ਸਾਰੇ ਦੈਵੀ ਗੁਣਾਂ ਅਥਵਾ ਸੁੱਖਾਂ ਦਾ ਮੂਲ ਸੋਮਾ ਹੈ, ਸੋਰਸ ਹੈ। ਦੁੱਖ ਤਦੇ ਜਦ ਵਿਸਰੈ ਸੁਖ ਪ੍ਰਭਚਿਤ ਆਏ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ। ਦੁੱਖ ਤਦੇ ਜਾ ਵਿਸਰ ਜਾਵੈ, ਭੁੱਖ ਵਿਆਪੈ ਬਹੁ ਬਿਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਤੇ ਗੁਰਬਾਣੀ ਦੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਨਹੀਂ ਆਉਂਦਾ। ਇਹ ਸਭ ਕੁਝ ਕਰਦੇ ਹੋਏ ਵੀ ਅਸੀਂ ਮਾਇਕੀ ਖਲਜਗਨ ਵਿੱਚ ਗਲਤਾਨ ਹੋ ਰਹੇ ਹਾਂ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਇੱਕ ਸਾਨੂੰ ਗੁਰਬਾਣੀ ਦੇ ਅੰਤਰੀਵ ਭੇਦਾਂ ਅਥਵਾ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ ਹੈ। ਦੂਸਰਾ, ਗੁਰਬਾਣੀ ਦੇ ਉਪਦੇਸ਼ਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਨਹੀਂ ਢਾਲਦੇ ਅਥਵਾ ਉਹਨਾਂ ਨੂੰ ਕਮਾਉਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ। ਤੀਸਰਾ ਕਾਰਨ ਜੋ ਸਾਡੇ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ ਕਿ ਅਸੀਂ ਸਮਝਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨਾ ਹੀ ਸਾਡੇ ਲਈ ਕਾਫੀ ਹੈ, ਇਸ ਦੀ ਕਮਾਈ ਕਿਸੇ ਹੋਰ ਧਾਰਮਿਕ ਬੰਦਿਆਂ ਦਾ ਕੰਮ ਹੋਵੇਗਾ। ਚੌਥਾ, ਜੇ ਅਸੀਂ ਸਿਮਰਨ ਕਰਦੇ ਵੀ ਹਾਂ ਤਾਂ ਓਪਰੇ ਜੇ ਮਨ ਨਾਲ ਠਾਠਾ ਬਾਗਾ ਕਰਕੇ ਮਨ ਨੂੰ ਤਸੱਲੀ ਦੇ ਛੱਡਦੇ ਹਾਂ। ਪੰਜਵਾਂ, ਹਾਂਜੀ ਧਿਆਨ ਕਰੀਏ, ਅਸੀਂ ਨੁਸਖਾ ਹੀ ਪੜ੍ਹੀ ਜਾਂਦੇ ਹਾਂ, ਨੁਸਖੇ ਨੂੰ ਵਰਤਦੇ ਨਹੀਂ। ਪੁੱਛਤ ਪਥਿਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਪੁੱਛਤ ਸੁਹਾਗਨ ਹੈ ਕਰਮ ਦੁਹਾਗਨ ਕੈ, ਹਿਰਦੈ ਬਿਵਚਾਰ ਕਤ ਸਹਿਜਾ ਬੁਲਾਈਐ। ਗਾਏ ਸੁਨੇ ਆਖੇ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ। ਗੁਰਬਾਣੀ ਵਿੱਚ ਜਗਿਆਸੂਆਂ ਨੂੰ ਹੇਠ ਲਿਖੇ ਮੁੱਢਲੇ ਉਪਦੇਸ਼ ਕਮਾਉਣ ਦੀ ਪ੍ਰੇਰਣਾ ਬਾਰ ਬਾਰ ਕੀਤੀ ਗਈ ਹੈ। ਇੱਕ, ਸਾਧ ਸੰਗਤ ਕਰਨੀ, ਦੂਸਰਾ ਸਿਮਰਨ ਕਰਨਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਪਰ ਅਸੀਂ ਅਵਰ ਕਾਜ ਵਿੱਚ ਹੀ ਗਲਤਾਨ ਹੋ ਕੇ ਆਪਣੇ ਅਸਲੀ ਨਿੱਜੀ ਕੰਮ ਜਾਂ ਕਮਾਈ ਕਿਹੜੀ ਭੱਜ ਕੇਵਲ ਨਾਮ ਵੱਲੋਂ ਅਣਜਾਣ ਬੇਪਰਵਾਹ ਅਤੇ ਮਚਲੇ ਹੋਏ ਰਹਿੰਦੇ ਹਾਂ। ਜੇ ਕਦੀ ਅਸੀਂ ਸਤਸੰਗ ਵਿੱਚ ਜਾਂਦੇ ਵੀ ਹਾਂ ਤਾਂ ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ। ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਜੇਕਰ ਗੁਰਬਾਣੀ ਦੇ ਸਭ ਤੋਂ ਉੱਚੇ ਸੁੱਚੇ ਅਤੇ ਜ਼ਰੂਰੀ ਉਪਦੇਸ਼ ਤੋਂ ਅਸੀਂ ਅਣਗਹਿਲੀ ਕੀਤੀ ਹੋਈ ਹੈ ਜਾਂ ਵਿਸਾਰਿਆ ਹੈ ਤਾਂ ਉਹ ਹੈ ਸਿਮਰਨ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਟਿਆ, ਮਾਇਆ ਹਾਥ ਬਿਕਾਨਾ। ਇਹੀ ਕਾਰਨ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਪ੍ਰਚਾਰ ਕਰਦਿਆਂ ਹੋਇਆਂ ਵੀ ਸਾਡਾ ਮਾਇਕੀ ਮਾਨਸਿਕ ਪਰਮਾਰਥਿਕ ਅਰਥਾਤ ਸਮੁੱਚਾ ਜੀਵਨ ਹੀ ਝੂਠੀ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਨਿਕਰਦਾ ਜਾਂਦਾ ਹੈ। ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ। ਇਸ ਦੇ ਮੁਕਾਬਲੇ 'ਤੇ ਕਿਸੇ ਭਾਗਾਂ ਵਾਲੇ ਗੁਰਮੁਖ ਦੇ ਸਿਮਰਨ ਦੀ ਕਮਾਈ ਦੀ ਸਾਖੀ ਇਉਂ ਬਿਆਨ ਕੀਤੀ ਗਈ ਹੈ। ਕੋਈ ਭੋਲਾ ਭਾਲਾ ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਹਲ ਚਲਾ ਰਿਹਾ ਸੀ। ਇੱਕ ਰੱਬ ਦੇ ਨਾਮ ਵਿੱਚ ਰੱਤਾ ਹੋਇਆ ਸਾਧੂ ਉੱਥੋਂ ਲੰਘਿਆ ਤਾਂ ਉਸਨੇ ਜ਼ਿਮੀਂਦਾਰ ਦੇ ਖੂਹ 'ਤੇ ਆ ਕੇ ਪਾਣੀ ਮੰਗਿਆ। ਜ਼ਿਮੀਂਦਾਰ ਨੇ ਸ਼ਰਧਾ ਭਾਵਨੀ ਨਾਲ ਗਾਂ ਦਾ ਦੁੱਧ ਚੋ ਕੇ ਉਸਦੀ ਲੱਸੀ ਬਣਾ ਕੇ ਸਾਧੂ ਨੂੰ ਪਿਆਈ। ਸਾਧੂ ਅਤਿਅੰਤ ਪ੍ਰਸੰਨ ਹੋ ਕੇ ਬੋਲਿਆ ਕਿ ਤੂੰ ਮੇਰੀ ਭੁੱਖ ਅਤੇ ਪਿਆਸ ਮਿਟਾਈ ਹੈ, ਇਸ ਦੇ ਬਦਲੇ ਮੈਂ ਤੈਨੂੰ ਆਪਣੇ ਕੋਲੋਂ ਸਭ ਤੋਂ ਚੰਗੀ ਚੀਜ਼ ਦਿੰਦਾ ਹਾਂ। ਇਹ ਕਹਿ ਕੇ ਉਸਨੇ ਜ਼ਿਮੀਦਾਰ ਨੂੰ ਆਪਣੇ ਸਾਹਮਣੇ ਬਿਠਾ ਕੇ ਤਿੰਨ ਵਾਰੀ ਵਾਹਿਗੁਰੂ 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 ਕਹਾਇਆ ਅਤੇ ਕਿਹਾ ਕਿ ਹੁਣ ਇਸੇ ਤਰ੍ਹਾਂ ਜਪਦਾ ਰਹੋ, ਫਿਰ ਦੇਖ ਇਸਨੂੰ ਕੀ ਫਲ ਲੱਗਦੇ ਹਨ। ਇਹ ਕਹਿ ਕੇ ਫਕੀਰ ਤਾਂ ਚਲਾ ਗਿਆ ਅਤੇ ਜ਼ਿਮੀਦਾਰ ਨੇ ਭੋਲੇ ਪਾ ਵਾਹਿਗੁਰੂ ਨਾਮ ਦੀ ਕਮਾਈ ਸ਼ੁਰੂ ਕਰ ਦਿੱਤੀ। ਦਿਨ ਰਾਤ ਸਿਮਰਨ ਕਰਦਿਆਂ ਉਹ ਆਨੰਦ ਵਿੱਚ ਆ ਗਿਆ, ਰਿੱਧੀਆਂ ਸਿੱਧੀਆਂ ਫੁਰ ਪਈਆਂ। ਉਸ ਦੀ ਖੇਤੀ ਵੀ ਮਾਮੂਲੀ ਮਿਹਨਤ ਨਾਲ ਬਾਕੀਆਂ ਨਾਲੋਂ ਵਧੇਰੇ ਫਲਦੀ। ਉਸ ਦੀ ਘਰਵਾਲੀ ਨੂੰ ਉਸ ਦੇ ਭਰਾ ਨੇ ਆਪਣੇ ਘਰ ਵਸਾ ਲਿਆ, ਪਰ ਉਸਨੇ ਭਰਾ ਨਾਲ ਲੜਨ ਦੀ ਥਾਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਸਦੇ ਮਾਂ ਜਾਏ ਭਰਾ ਨੇ ਉਸਨੂੰ ਮਾਇਆ ਤੋਂ ਬਚਾ ਲਿਆ ਹੈ। ਜਦੋਂ ਉਸਨੂੰ ਪੁੱਛਿਆ ਗਿਆ ਕਿ ਜੇ ਤੂੰ ਵਾਹਿਗੁਰੂ ਕਹਿਣਾ ਛੱਡ ਦੇਵੇਂ ਤਾਂ ਕੀ ਹੋਵੇ, ਤਾਂ ਉਸਦਾ ਦਿਲ ਟੁੰਬਵਾਂ ਜਵਾਬ ਸੀ, ਜੇ ਮੈਂ ਵਾਹਿਗੁਰੂ ਕਹਿਣਾ ਛੱਡ ਦੇਵਾਂ ਤਾਂ ਮੈਂ ਮਰਦਾ ਹਾਂ। ਇਸ ਤਰ੍ਹਾਂ ਉਸਦਾ ਜੀਵਨ ਆਖਾਂ ਜੀਵਾਂ ਵਿਸਰੇ ਮਰ ਜਾਊਂ ਵਾਲਾ ਬਣ ਗਿਆ, ਜਿਸ ਨਾਲ ਉਸਦਾ ਆਤਮਿਕ ਨਿਸਤਾਰਾ ਹੋ ਗਿਆ। ਸਾਡੇ ਅਖੌਤੀ ਧਾਰਮਿਕ ਜੀਵਨ ਅਤੇ ਉਸ ਭੋਲੇ ਭਾਲੇ ਜ਼ਿਮੀਦਾਰ ਦੀ ਜਗਿਆਸਾ ਵਿੱਚ ਇਹੋ ਅੰਤਰ ਅਤੇ ਫਰਕ ਹੈ। ਹਾਂਜੀ, ਦੇਖੀਏ ਕਿ ਸਾਡੀ ਅਖੌਤੀ ਧਾਰਮਿਕ ਜੀਵਨ ਅਤੇ ਉਸ ਭੋਲੇ ਭਾਲੇ ਜ਼ਿਮੀਦਾਰ ਦੀ ਜਗਿਆਸਾ ਵਿੱਚ ਕੀ ਫਰਕ ਹੈ। ਇੱਕ, ਉਸ ਜ਼ਿਮੀਦਾਰ ਦੇ ਭੋਲੇਪਨ ਵਿੱਚ ਅਥਾਹ ਸ਼ਰਧਾ ਭਾਵਨੀ ਸੀ, ਜਿਸ ਦੀ ਸਾਡੇ ਵਿੱਚ ਘਾਟ ਹੈ। ਸਾਡਾ ਨਿਸ਼ਚਾ ਜਾਂ ਵਿਸ਼ਵਾਸ ਓਪਰਾ ਜਿਹਾ ਹੁੰਦਾ ਹੈ ਜੋ ਮਾਇਆ ਦੇ ਕ੍ਰਿਸ਼ਮਿਆਂ ਦੀ ਲਿਸ਼ਕ ਨਾਲ ਛੇਤੀ ਹੀ ਛਾਈ ਮਾਈ ਹੋ ਜਾਂਦਾ ਹੈ। ਦੂਸਰਾ, ਜ਼ਿਮੀਦਾਰ ਨੇ ਸਾਧੂ ਦੇ ਉਪਦੇਸ਼ ਨੂੰ ਸੱਤ ਕਰਕੇ ਮੰਨਿਆ ਅਤੇ ਵਾਹਿਗੁਰੂ ਨਾਮ ਨੂੰ ਅੰਨਿਆਂ ਦੇ ਜੱਫੇ ਵਾਂਗ ਦ੍ਰਿੜ ਕਰਕੇ ਫੜ ਲਿਆ ਅਤੇ ਕਮਾਇਆ। ਪਰ ਅਸੀਂ ਸਿਮਰਨ ਦੀ ਬਾਬਤ ਕਿਉਂ ਕਿਆ ਕੈਸੇ ਦੇ ਭੰਬਲ ਭੂਸਿਆਂ ਵਿੱਚ ਆਪਣਾ ਅਮੋਲਕ ਸਮਾਂ ਗੁਆ ਲੈਂਦੇ ਹਾਂ। ਦ੍ਰਿੜ ਵਿਸ਼ਵਾਸ ਨਾ ਹੋਣ ਕਰਕੇ ਅਸੀਂ ਸਲਾਹਾਂ ਵਿੱਚ ਹੀ ਪਏ ਰਹਿੰਦੇ ਹਾਂ। ਤੀਸਰਾ, ਜ਼ਿਮੀਦਾਰ ਨੇ ਆਪਣੇ ਜੀਵਨ ਵਿੱਚ ਸਾਧੂ ਦੇ ਉਪਦੇਸ਼ ਕਿਹੜਾ ਵਾਹਿਗੁਰੂ ਨਾਮ ਦੀ ਕਮਾਈ, ਇਸਨੂੰ ਬਾਕੀ ਘਰੇਲੂ ਮਸਲਿਆਂ ਨਾਲੋਂ ਪ੍ਰਾਇਓਰਿਟੀ ਪਹਿਲ ਦਿੱਤੀ, ਪਰ ਅਸੀਂ ਸਿਮਰਨ ਨਾਲੋਂ ਆਪਣੇ ਮਾਇਕੀ ਕੰਮਾਂ ਨੂੰ ਪਹਿਲ ਦਿੰਦੇ ਹਾਂ। ਅਸੀਂ ਮਾਇਕੀ ਰੁਝੇਵੇਂ ਇਤਨੇ ਵਧਾ ਲਏ ਹਨ ਕਿ ਸਾਨੂੰ ਸਿਮਰਨ ਕਰਨ ਦੀ ਫੁਰਸਤ ਹੀ ਨਹੀਂ। ਜੇ ਕਿਤੇ ਸਿਮਰਨ ਕਰਨ ਦੀ ਰੀਸ ਜਾਂ ਤਰਲਾ ਕਰਦੇ ਵੀ ਹਾਂ ਤਾਂ ਸਾਡਾ ਮਨ ਚਲਾਏਮਾਨ ਹੋ ਜਾਂਦਾ ਹੈ। ਜੈਸੋ ਮਨ ਕਿਰਤ ਬਿਰਤ ਮੈਂ ਮਗਨ ਹੋਏ, ਸਾਧ ਸੰਗ ਕੀਰਤਨ ਮੈਂ ਨਾ ਠਹਿਰਾਵਈ। ਗੁਰਬਾਣੀ ਵਿੱਚ ਥਾਂ ਥਾਂ 'ਤੇ ਸਿਮਰਨ ਨੂੰ ਪਹਿਲ ਦੇਣ ਲਈ ਸਾਨੂੰ ਪ੍ਰੇਰਿਆ ਗਿਆ ਹੈ। ਰਾਖਨ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਨਾ। ਇੱਕੋ ਜਪੀਐ ਮਨੈ ਮਾਹੇ, ਇੱਕਸ ਕੀ ਸਰਨਾਏ, ਇੱਕਸ ਸਿਉਂ ਕਰ ਪਿਰ ਹਰੜੀ, ਦੂਜੀ ਨਾਹੀਂ ਜਾਏ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਬਿਸਾਰ ਸਗਲੇ, ਭਲੋ ਨਾਮ ਸੁਆਓ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿਤ ਕਬੀਰ ਸੁਨੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸਰਨਾ। ਚੌਥਾ ਫਰਕ ਸਾਡੀ ਅਖੌਤੀ ਪਰਮਾਰਥ ਵਿੱਚ ਅਤੇ ਉਸ ਜ਼ਿਮੀਦਾਰ ਦੀ ਕਮਾਈ ਵਿੱਚ, ਜ਼ਿਮੀਦਾਰ ਨੇ ਆਪਣਾ ਮਨ ਤਨ ਬਿਰਤੀ ਇੱਕ ਅੱਖਰ ਵਾਹਿਗੁਰੂ ਦੇ ਸਿਮਰਨ ਵਿੱਚ ਇਕਾਗਰ ਕਰਕੇ ਹੋਰ ਰੁਝੇਵੇਂ ਘਟਾ ਦਿੱਤੇ। ਪਰ ਅਸੀਂ ਬੇਲੋੜੇ ਰੁਝੇਵਿਆਂ ਜਾਂ ਮਾਇਕੀ ਖਲਜਗਨ ਨੂੰ ਹੋਰ ਵਧਾਈ ਜਾਂਦੇ ਹਾਂ। ਪੰਜਵਾਂ, ਜ਼ਿਮੀਦਾਰ ਨੇ ਇਹ ਉਪਦੇਸ਼ ਦ੍ਰਿੜ ਕਰ ਲਿਆ ਸੀ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਪਰ ਅਸੀਂ ਖਾਮ ਖਾ ਦੁਨੀਆਂ ਦੀਆਂ ਵਡਿਆਈਆਂ ਅਤੇ ਵਾਹ ਵਾਹ ਦੀ ਖਾਤਰ ਆਪਣੇ ਫਾਲਤੂ ਰੁਝੇਵੇਂ ਵਧਾਈ ਜਾਂਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਗੁਰਬਾਣੀ ਦਾ ਤਾਕੀਦੀ ਹੁਕਮ ਹੈ, ਗੁਰਮੁਖ ਹੋਵੇ ਸੋ ਅਲਿਪਤੋ ਵਰਤੈ। ਰੇ ਮਨ ਮੇਰੇ ਤੂੰ ਹਰ ਸਿਓ ਜੋਰ, ਕਾਜ ਤੁਹਾਰੈ ਨਾ ਹੀ ਹੋਰ। ਗੁਰਸਿੱਖ ਮਨੋ ਨਾ ਵਿਸਰੈ, ਚੱਲਣ ਜਾਣ ਜੁਗਤ ਮਹਿਮਾਨਾ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਪ੍ਰੇਜ਼ ਅਤ ਜ਼ਰੂਰੀ ਹੈ, ਵਰਨਾ ਬਿਮਾਰੀਆਂ ਘਟਣ ਦੀ ਬਜਾਏ ਵਧਦੀਆਂ ਜਾਂਦੀਆਂ ਹਨ। ਸਾਡੇ ਰੋਜ਼ਾਨਾ ਜੀਵਨ ਵਿੱਚ ਈਰਖਾ, ਦੁਐਤ, ਝੂਠ, ਫਰੇਬ, ਰਿਸ਼ਵਤਖੋਰੀ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਚੱਲ ਰਿਹਾ ਹੈ, ਜਿਸ ਨਾਲ ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਹੋਰ ਨਿੱਗਰਦਾ ਜਾ ਰਿਹਾ ਹੈ। ਇਹਨਾਂ ਮਾਨਸਿਕ ਔਗੁਣਾਂ ਤੋਂ ਪਰਹੇਜ਼ ਕੀਤੇ ਬਗੈਰ ਸਾਡੀ ਆਤਮਿਕ ਤਰੱਕੀ ਨਹੀਂ ਹੋ ਸਕਦੀ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦੋ ਪੱਛੋ ਤਾਵੇ, ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇਦੈ ਆਵੇ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਨ ਗੁਣੀ। ਜੇਤੇ ਰਸ ਸਰੀਰ ਕੇ ਤੇਤੇ ਲੱਗੈ ਦੁੱਖ, ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ। ਇਹੋ ਕਾਰਨ ਹੈ ਕਿ ਭਾਵੇਂ ਅਸੀਂ ਪਾਠ, ਪੂਜਾ, ਧਰਮ, ਕਰਮ, ਦਾਨ ਪੁੰਨ ਤਾਂ ਬਹੁਤ ਕਰਦੇ ਹਾਂ, ਪਰ ਮਲੀਨ ਨੀਵੀਆਂ ਭਾਵਨਾਵਾਂ ਹਿਰਦੇ ਵਿੱਚ ਭਰੀਆਂ ਹੋਣ ਕਰਕੇ ਸਾਡੀ ਧਾਰਮਿਕ ਕਿਰਿਆ ਥਾਂ ਨਹੀਂ ਪੈਂਦੀ ਅਤੇ ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ। ਸਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੋਣ ਕਰਕੇ ਸਾਡੇ ਕਰਮ ਕਾਂਡ ਅਤੇ ਅਖੌਤੀ ਭਗਤੀ, ਸੋ ਕਾਲਡ ਭਗਤੀ, ਪਖੰਡ ਬਣ ਕੇ ਰਹਿ ਜਾਂਦੇ ਹਨ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਰਾਮ ਰਾਮ ਸਭ ਕੋ ਕਹਿ, ਕਹੀਏ ਰਾਮ ਨਾ ਹੋਏ। ਰਾਮ ਕਹਿਣ ਵਿੱਚ ਜੋ ਭੇਦ ਹੈ, ਜੋ ਸੀਕ੍ਰੇਟ ਹੈ, ਇਸ ਦਾ ਗਿਆਨ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਹੀ ਹੋ ਸਕਦਾ ਹੈ। ਹਾਂਜੀ, ਰਾਮ ਕਹਿਣ ਵਿੱਚ ਜੋ ਭੇਦ ਹੈ, ਇਸ ਦਾ ਗਿਆਨ ਗੁਰਮੁਖ ਪਿਆਰਿਆਂ ਦੀ ਸੰਗਤ ਯਾਨੀ ਸਾਧ ਸੰਗਤ ਵਿੱਚ ਹੀ ਹੋ ਸਕਦਾ ਹੈ। ਸਿਮਰਨ ਦੀ ਕਠਿਨ ਆਤਮਿਕ ਕਾਰਨਾ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਘਾਲਦਾ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਆਖਣ ਔਖਾ ਸਾਚਾ ਨਾਉ, ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰਲੇ ਡੀਠਾ। ਅਜਿਹੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ, ਜਿਸ ਤਰ੍ਹਾਂ ਦੀ ਹੁਣੇ ਅਸੀਂ ਸਾਖੀ ਪੜ੍ਹੀ, ਅਜਿਹੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ ਮਨ ਆਤਮ ਪਰਾਇਣ ਹੋ ਜਾਂਦਾ ਹੈ। ਇਲਾਹੀ ਪ੍ਰੀਤ ਦੇ ਰੰਗ ਵਿੱਚ ਰੰਗਿਆ ਹੋਇਆ ਮਨ ਵਜਦ ਵਿੱਚ ਆ ਕੇ ਆਪ ਮੁਹਾਰੇ ਐਫਰਟਲੈਸਲੀ ਕਹਿ ਉੱਠਦਾ ਹੈ, ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ, ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੀ ਗੁਰਬਾਣੀ ਵਿਚਾਰ ਲੇਖ ਨੰਬਰ 117, ਸਿਮਰਨ ਭਾਗ 8। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।